सारे प्यार से आपको सतनाम श्री मरु गुनागार है औगणा का परिवार, पर गुरुदेव जी का हिरदा बड़ा मान विशाल है। जे औगुण करके गुनाह करके लीडर का अच पहुंचिए, अगों लिए औगुण करन तो तौबा कर लीए तो पिछले सतगुरु बख्श लें, पिछले औगुण बख्श लै प्रभ आगे मार्ग पावे। सतगुरु जी का इतना विशाल हिरदा, भाई साहब भाई गुरदास जी कहते हैं कि सतगुरु गुणा का खजाना है, पर उस खजाने विचों सारिया को वड्डा गुण कहड़ा है? भाई साहब फरमाते ने सतगुर गुणी निधान है। निधान कहते हैं खजाने, सतगुरु गुणा का खजाना है। भाई साहब उस खजाने विचों बहुत वड्डा गुण कहड़ा है? भाई साहब जी फरमाते ने गुण कर बख्शे औगुण आए, यह वड्डा गुण है। सतगुर गुणी निधान है, गुण कर बख्शे औगुणे आ रहे, जो औगुणे आ रहे हजूर के चरणा च आके पहुँचते हैं उन्होंने सतगुर बख्श लिया। धन गुरु अर्जुन देव पातशाह पंजवें गुरु नानक मथुरा भट्ट ने लिखे है कि मैं अपनी दृष्टि नाल वेखे है, भन मथुरा कछ भेद नहीं रंचक मात्र भी, कोई फर्क मैनू नज़र नहीं आया जदों मैं गुरु अर्जन देव पातशाह वल वेखे है। जदों गुरु अर्जन देव जी महाराज के मैं दर्शन किए ने, मैनू कोई फर्क अकाल पुरख वाहिगुरू विच और गुरु अर्जन देव पातशाह दे दीदारियां विच नहीं आया। भन मथुरा कछ भेद नहीं गुरु अर्जन प्रतख हर, उस प्रतख हर के दरबार के विच बैठे ने, दरबार सजिया हुए, संगत हजूर के चरणों में जुड़ के बैठिया ने, कीर्तन की तैयारी है, पर कीर्तनी है कीर्तन करने वास्ते नहीं पहुंचे, लेट हो गए। होर थोड़ी जी देर हुई, होर थोड़ी जी देर हुई, तो गुरदेव धन गुरु अर्जन देव पातशाह जी ने भाई साहब को आख्या, भाई गुरदास जी ये मुखी सिखा विचों सन, भाई साहब कीर्तनी नहीं पहुंचे, संगत उड़ीक विच है। तो मेरे हजूर कह लगे मैं भी बड़ा बेबल हो रही, कीर्तन खुराक है, अमृत वेला खुंजता जा रहा है, कीर्तनी नहीं पहुंचे, पता करो क्यों नहीं आए। भाई साहब भाई गुरदास जी हजूर धन गुरु अर्जन देव पातशाह जी की आग्ञा पा के हजूर के चरणों में नमस्कार करके तुर पे। भाई सता के बलवंत तिना के ग्रह विखे ये दोवें भरा मामे फुफिते भरा सन, सके नहीं मामे दे अते भूआ दे, और साहब श्री गुरु अंगद देव पातशाह के जमाने विच इन्हां ने हजूर के दरबार विच कीर्तन करन की सेवा खडूर साहब तो आरंभ की सी, जो पंजवें पातशाह तक पहुँचे। भाई साहब भाई गुरदास जी जदों पहुँचे सते बलवान के घर, भाई सता पंजवें पातशाह याद करते हैं कीर्तन वास्ते नहीं पहुँचे, की गल? आखन के असं कीर्तन करने वास्ते नहीं होना, गल की गुस्से क्यों हो गए? कहे भाई साहब गुरु साहब ने साढ़े नाल धोखा किया, वो किस तरह? बीबी का विआह सी ना, तो दोवे भावों ने रल के सलाह की ब्याह करना है, तो खर्चा भी काफ़ी होना है। गुरु अर्जन देव पातशाह को बेनती करांगे ਉਹ ਆਪਣੇ ਖਜ਼ਾਨੇ ਵਿੱਚੋਂ ਮਾਇਆ ਦੇਣ ਦੇਣਗੇ, ਕਾਰਜ ਸਿੱਧੇ ਚੜ ਜਾਏਗਾ। ਪਰ ਥੋੜ੍ਹਾ ਜਿਹਾ ਅੰਦਰ ਹੋਰ ਲਾਲਚ ਕੁਝ ਪਿਆ, ਹਜ਼ੂਰ ਦੇ ਚਰਨਾਂ ਵਿੱਚ ਜਲ ਜਾ ਕੇ ਬੇਨਤੀ ਕੀਤੀ, ਅਰਜ਼ ਕੀਤੀ, ਬੀਬੀ ਦਾ ਵਿਆਹ ਹੈ ਅਤੇ ਮਾਇਆ ਚਾਹੀਦੀ ਹੈ, ਮਾਲਿਕ ਬਖਸ਼ਿਸ਼ ਕਰੋ ਇਹ ਕਾਰੇ ਸਿਰੇ ਚੜ ਜਾਏ। ਅਤੇ ਧੰਗ ਅਰਜਨ ਦੇ ਪਾਤਸ਼ਾਹ ਨੇ ਪੁੱਛ ਕੀਤੀ ਸੀ, ਭਾਈ ਸਤਾ, ਭਾਈ ਬਲਵੰਡ, ਕਿੰਨੀ ਕੁ ਮਾਇਆ ਨਾਲ ਕੰਮ ਸਰ ਜਾਏਗਾ, ਕਿੰਨੇ ਕੁ ਪੈਸੇ ਤੁਹਾਨੂੰ ਦੇ ਦਈਏ ਜਿਹਦੇ ਨਾਲ ਬੀਬੀ ਦਾ ਵਿਆਹ ਸੋਹਣੀ ਤਰ੍ਹਾਂ ਸਿਰੇ ਚੜ ਜਾਏ। ਅਤੇ ਥੋੜ੍ਹਾ ਜਿਹਾ ਲਾਲਚ ਮਨ ਵਿੱਚ ਆ ਗਿਆ, ਅਸੀਂ ਮਸਿਆ ਦਾ ਮੇਲਾ ਬੜਾ ਲੱਗਦਾ, ਆਖਣ ਲੱਗੇ ਮੇਲੇ ਵਾਲੇ ਦਿਨ ਦਾ ਜਿਤਨਾ ਚੜਾਵਾ ਹੈ ਉਹਨਾਂ ਵਿੱਚ ਸਾਰਾ ਹੀ ਸਾਨੂੰ ਦੇ ਦਿਓ ਅਤੇ ਸਾਰਾ ਕਾਰੇ ਸਿਰੇ ਚੜ ਜਾਏਗਾ। ਸਤ ਵਚਨ ਮਨਜ਼ੂਰ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਮਨਜ਼ੂਰ ਹੈ, ਪ੍ਰਵਾਨ ਹੈ। ਖੇਡ ਐਸੀ ਵਰਤੀ, ਇਤਿਹਾਸਕਾਰਾਂ ਲਿਖਿਆ ਹੈ ਕਿ ਉਸ ਦਿਨ ਹਨੇਰੀ ਚੱਕਰ ਅਤੇ ਕੋਈ ਬਾਰਿਸ਼ ਦਾ ਜ਼ੋਰ ਸੀ ਅਤੇ ਸੰਗਤਾਂ ਬਹੁਤ ਘੱਟ ਹੀ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ। ਜਿਤਨਾ ਇਸ ਤੋਂ ਪਹਿਲੇ ਚੜ੍ਹਾਵਾ ਚੜ੍ਹਦਾ ਸੀ ਉਸ ਤੋਂ ਅੱਧਾ ਵੀ ਨਾ ਚੜ੍ਹੇ, ਬਹੁਤ ਥੋੜ੍ਹਾ। ਦੀਵਾਨ ਦੀ ਸਮਾਪਤੀ ਹੋਈ ਕਿ ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਭਾਈ ਸਤੇ ਅਤੇ ਬਲਵੰਡ ਨੂੰ ਬੁਲਾ ਕੇ, ਭਾਈ ਸਾਹਿਬ ਆਓ, ਤੁਹਾਡੇ ਨਾਲ ਮੇਰਾ ਬਚਨ ਸੀ, ਬੀਬੀ ਦਾ ਵਿਆਹ ਤੁਸੀਂ ਕਰਨਾ, ਅੱਜ ਦਾ ਚੜਾਵਾ ਜਿਤਨਾ ਸੰਗਤਾਂ ਵੱਲੋਂ ਆਇਆ ਉਹ ਤੁਹਾਨੂੰ ਵਿਆਹ ਵਾਸਤੇ ਦੇਣਾ ਪ੍ਰਵਾਨ ਕੀਤਾ ਸੀ ਅਤੇ ਇਹ ਲੈ ਜਾਓ। ਬੜੇ ਔਖੇ ਹੋ ਕੇ ਉਹ ਲੈ ਤਾਂ ਗਏ ਪਰ ਅੰਦਰੋਂ ਕੁੜਦੇ ਗਏ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਪਹੁੰਚੇ ਅਤੇ ਭਾਈ ਸਾਹਿਬ ਨੂੰ ਆਖਣ ਲੱਗੇ, ਗੁਰੂ ਸਾਹਿਬ ਨੇ ਸਾਡੇ ਨਾਲ ਧੋਖਾ ਕੀਤਾ, ਅਸੀਂ ਨਹੀਂ ਜਾਣ। ਭਾਈ ਸਤਾ ਕਾਹਦਾ ਧੋਖਾ, ਕਹਿਣ ਲੱਗੇ ਸਾਨੂੰ ਪਤਾ ਹੈ ਅੱਜ ਦਿਨ ਮੇਲੇ ਨੂੰ ਸੰਗਤਾਂ ਨੇ ਆਉਣਾ ਸੀ ਨਾ, ਗੁਰੂ ਸਾਹਿਬ ਨੇ ਪਹਿਲੇ ਸੁਨੇਹਾ ਭੇਜ ਦਿੱਤਾ ਹੋਣਾ ਵੀ ਅੱਜ ਘੱਟ ਆਇਓ, ਜੇ ਆਇਓ ਤਾਂ ਚੜਾਵਾ ਥੋੜ੍ਹਾ ਚਾੜਿਓ ਕਿਉਂਕਿ ਸੱਤੇ ਬਲਵੰਡ ਨੇ ਲੈ ਜਾਣੇ। ਭਾਈ ਸਾਹਿਬ ਵਸੇ, ਭਾਈ ਗੁਰਦਾਸ ਆਖਣ ਲੱਗੇ ਭਾਈ ਸਤਾ ਇਹ ਗੱਲ ਨਹੀਂ, ਗੁਰੂ ਨਾਨਕ ਦੇ ਖਜ਼ਾਨੇ ਵਿੱਚ ਕਮੀ ਨਹੀਂ ਕਿਸੇ ਗੱਲ ਦੀ, ਪਰ ਤੁਹਾਡੇ ਅੰਦਰ ਦੇ ਵਿਚਾਰ ਹੀ ਕੋਈ ਇਸ ਕਿਸਮ ਦੇ ਬਣ ਗਏ ਸਨ। ਜੇ ਤੁਸੀਂ ਹੱਥ ਜੋੜ ਕੇ ਬੇਨਤੀ ਕਰਦੇ ਪੰਜਵੇਂ ਪਾਤਸ਼ਾਹ ਨੂੰ, ਮਾਝੇ ਕਾਰਾ ਹੀ ਤੁਹਾਡਾ, ਤੁਸੀਂ ਆਪ ਹੀ ਕਰਨਾ ਅਤੇ ਉੱਥੇ ਘਾਟਾ ਸੀ ਕੋਈ? ਆਖਣ ਲੱਗੇ ਨਹੀਂ, ਅਸੀਂ ਨਹੀਂ ਆਉਣਾ ਕੀਰਤਨ ਵਾਸਤੇ। ਅਤੇ ਭਾਈ ਗੁਰਦਾਸ ਵਾਪਸ ਪਹੁੰਚੇ, ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਾਰੀ ਗੱਲ ਦੱਸੀ, ਆਂਦੇ ਹਜ਼ੂਰ ਸਿੰਘਾਸਨ ਤੋਂ ਖੜ੍ਹੇ ਹੋ ਗਏ। ਗੁਰੂ ਅਰਜਨ ਦੇਵ ਪਾਤਸ਼ਾਹ, ਕਿਤਨਾ ਕੀਰਤਨ ਦਾ ਇਸ਼ਕ ਹੈ, ਭਾਈ ਗੁਰਦਾਸ ਨੂੰ ਨਾਲ ਲਿਆ, ਭਾਈ ਬੁੱਢਾ ਸਾਹਿਬ ਨੂੰ ਨਾਲ ਲਿਆ ਅਤੇ ਮੇਰੇ ਗਰੀਬ ਨਿਵਾਜ ਨੇ ਸੰਗਤਾਂ ਨੂੰ ਆਖਿਆ ਮੈਂ ਹੁਣੇ ਸਤੇ ਅਤੇ ਬਲਵੰਡ ਨੂੰ ਲੈ ਕੇ ਉਹਨਾਂ ਤੁਹਾਨੂੰ ਕੀਰਤਨ ਸੁਣਾਉਣਗੇ। ਆਂਦੇ ਨੇ ਸਿੰਘਾਸਨ 'ਤੇ ਬੈਠੇ ਸਨ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੰਘਾਸਨ ਤੋਂ ਉੱਠੇ ਅਤੇ ਨੰਗੀ ਪੈਰੀ ਤੁਰ ਪਏ, ਜੋੜਾ ਵੀ ਨਹੀਂ ਪਾਇਆ ਪੈਰ। ਭਾਈ ਸਤੇ ਦੇ ਬਲਵੰਡ ਦੇ ਦਰਵਾਜ਼ੇ 'ਤੇ ਪਹੁੰਚੇ, ਦਸਤਕ ਦਿੱਤੀ, ਦਰਵਾਜ਼ਾ ਖੋਲ੍ਹਿਆ, ਬਾਹਰ ਆਏ, ਬੜੇ ਔਖੇ ਹੋ ਕੇ ਥੋੜ੍ਹੀ ਧੋਣੀ ਜਿਹੀ ਕਰਕੇ ਨਮਸਕਾਰ ਕੀਤੀ ਰਸਮੀ ਤੌਰ 'ਤੇ, ਜਿੱਦਾਂ ਮੱਥਾ ਟੇਕਦੇ ਸਨ ਤਾਂ ਨਹੀਂ ਟੇਕੇ। ਅਤੇ ਪੰਜਵੇਂ ਪਾਤਸ਼ਾਹ ਬੜੇ ਪਿਆਰ ਵਿੱਚ ਆਖਣ ਲੱਗੇ ਭਾਈ ਸਤਾ ਕੀ ਗੱਲ, ਅੱਜ ਕੀਰਤਨ ਵਾਸਤੇ ਕਿਉਂ ਨਹੀਂ ਆਏ? ਸੰਗਤਾਂ ਉਡੀਕਦੀਆਂ ਪਈਆਂ ਨੇ, ਮੈਂ ਵੀ ਉਡੀਕਦਾ ਰਿਹਾ ਅਤੇ ਬੜੀ ਤੁਸੀਂ ਦੇਰ ਕਰ ਦਿੱਤੀ ਹੈ, ਕਿਉਂ ਨਹੀਂ ਆਏ ਕੀਰਤਨ ਵਾਸਤੇ? ਆਖਣ ਲੱਗੇ ਅਸੀਂ ਨਹੀਂ ਆਉਣਾ, ਕਿਉਂ ਨਹੀਂ ਆਉਣਾ? ਅਸੀਂ ਕੀਰਤਨ ਕਰਨ ਵਾਸਤੇ ਨਹੀਂ ਆਵਾਂਗੇ, ਅਸੀਂ ਵੇਖਾਂਗੇ ਕਿ ਹੁਣ ਕੀਰਤਨ ਕਰਨ ਅਸੀਂ ਨਹੀਂ ਜਾਂਦੇ ਅਤੇ ਸੰਗਤਾਂ ਕਿਵੇਂ ਤੁਹਾਡੇ ਦਰਬਾਰ ਜਾ ਕੇ ਮੱਥਾ ਟੇਕਦੀਆਂ। ਅਸੀਂ ਕੀਰਤਨ ਕਰਨਾ ਜਦੋਂ ਹੁੰਦਾ ਅਤੇ ਸੰਗਤਾਂ ਹੁੰਮ ਮਾ ਕੇ ਪਹੁੰਚਦੀਆਂ, ਚੜਾਵੇ ਚੜ੍ਹਦੀਆਂ ਨੇ, ਤੁਹਾਡੀ ਗੋਲਕ ਭਰੀ ਜਾਂਦੀ ਹੈ, ਵੇਖਾਂਗੇ ਕਿਵੇਂ ਸੰਗਤਾਂ ਆਉਂਦੀਆਂ ਹਨ। ਆਮੈਨ। ਤੇ ਮੇਰੇ ਹਜ਼ੂਰ ਕਹਿਣ ਲੱਗੇ ਭਾਈ ਸੱਤਾ ਸੱਚੀ ਗੱਲ ਹੈ, ਝੂਠ ਨਹੀਂ ਹੈ ਇਹਦੇ ਵਿੱਚ। ਮੈਂ ਤਾਂ ਗੁਰੂ ਨਾਨਕ ਦੇ ਦਰ ਦਾ ਕੂਕਰ ਹਾਂ, ਮੈਨੂੰ ਕੌਣ ਜਾਣਦਾ। ਤੁਸੀਂ ਕੀਰਤਨ ਕਰਦੇ ਹੋ ਤੇ ਸੰਗਤਾਂ ਆਉਂਦੀਆਂ ਹਨ, ਆਓ ਫਿਰ ਕੀਰਤਨ ਸੁਣਾਓ। ਥੋੜ੍ਹੀ ਜਿਹੀ ਹੋਰ ਹਾਂ ਮੈਂ ਅੰਦਰ ਵਧੀ, ਅਸੀਂ ਕੀਰਤਨ ਨਹੀਂ ਕਰਾਂਗੇ, ਵੇਖਾਂਗੇ ਕੌਣ ਹੁੰਦਾ ਤੁਹਾਡੇ ਦਰਬਾਰ। ਦੂਜੀ ਗੱਲ ਤੇ ਮੇਰੇ ਹਜ਼ੂਰ ਨੇ ਫਿਰ ਕਿਹਾ ਭਾਈ ਸੱਤਾ ਇਹ ਵੀ ਗੱਲ ਠੀਕ ਹੈ, ਤੁਸੀਂ ਕੀਰਤਨ ਕਰਦੇ ਹੋ ਨਾ, ਸੰਗਤਾਂ ਤਾਂ ਹੀ ਆਉਂਦੀਆਂ ਨੇ, ਸੰਗਤਾਂ ਤਾਂ ਤੁਹਾਡਾ ਕੀਰਤਨ ਸੁਣਨ ਵਾਸਤੇ ਹੀ ਆਉਂਦੀਆਂ ਨੇ, ਆਓ ਫਿਰ ਕੀਰਤਨ ਸੁਣਾਓ। ਥੋੜ੍ਹੀ ਜਿਹੀ ਹੋਰ ਹੋ ਮੈਂ ਵੱਧ ਗਈ, ਆਖਣ ਲੱਗੇ ਸਾਡੇ ਬਜ਼ੁਰਗ ਮਰਦਾਨਾ ਦੇ ਗੁਰੂ ਨਾਨਕ ਨਾਲ ਨਾ ਰਹਿੰਦੇ ਤੇ ਮਰਦਾਨੇ ਨੂੰ ਜਾਣ, ਗੁਰੂ ਨਾਨਕ ਨਾਲ ਗੁਰੂ ਨਾਨਕ ਨੂੰ ਕਿਹਨੇ ਜਾਣਿਆ। ਮੇਰੇ ਹਜ਼ੂਰ ਦੇ ਅੱਖਾਂ ਵਿੱਚ ਜਲ ਆ ਗਏ, ਭਾਈ ਗੁਰਦਾਸ ਆਓ ਚਲੀਏ, ਹੁਣ ਇਹਨਾਂ ਨੂੰ ਕੁੰਝ ਨਹੀਂ ਕਹਿਣਾ, ਇਹ ਫਿੱਟ ਗਏ ਹਨ, ਪੰਜਵੇਂ ਪਾਤਸ਼ਾਹ ਦੀ ਰਸਨਾ ਤੋਂ ਸੁਤੇ ਸਿੱਧ ਬਚਨ ਨਿਕਲ ਗਏ ਆ। ਭਾਈ ਗੁਰਦਾਸ ਇਹਨਾਂ ਨੂੰ ਹੁਣ ਕੁੱਝ ਨਾ ਕਹੋ, ਇਹ ਫਿੱਟ ਗਏ ਨੇ, ਮੈਨੂੰ ਜੋ ਮਰਜ਼ੀ ਕਹਿ ਲੈਂਦੇ ਪਰ ਮੈਂ ਗੁਰੂ ਨਾਨਕ ਦੀ ਨਿੰਦਾ ਕਦੀ ਨਹੀਂ ਸੁਣ ਸਕਦਾ। ਭਾਈ ਸਾਹਿਬ ਗੁਰਦਾਸ ਜੀ ਨੂੰ ਲੈ ਕੇ, ਭਾਈ ਗੁਰਦਾਸ ਸਾਹਿਬ ਨੂੰ ਲੈ ਕੇ ਪੰਜਵੇਂ ਪਾਤਸ਼ਾਹ ਦਰਬਾਰ ਪਹੁੰਚੇ ਔਰ ਮੇਰੇ ਗਰੀਬ ਨਿਵਾਜ ਨੇ ਸਿੱਖਾਂ ਨੂੰ ਸਾਜ਼ ਫੜਾਏ। ਮੈਂ ਤਾਂ ਕਈ ਵਾਰੀ ਕਹਿਣਾ ਸਤਾ ਬਲਵੰਤ ਤੇਰਾ ਭਲਾ ਹੋਵੇ, ਤੁਸੀਂ ਰੁਸੇ ਹੋ ਤੇ ਕੀਰਤਨ ਸਾਨੂੰ ਪ੍ਰਾਪਤ ਹੋਇਆ, ਤੁਸੀਂ ਨਾ ਰੁਸਤੇ ਖਬਰੇ ਸਿੱਖਾਂ ਨੂੰ ਕੀਰਤਨ ਮਿਲਦਾ ਜਾਂ ਨਾ ਮਿਲਦਾ। ਜਿਹਨਾਂ ਮਾਰੀ ਧਰਤੀ ਵਿੱਚ ਜਾਂਦੀ ਗਈ, ਸਰੀਰ ਔਖਾ ਹੋ ਗਿਆ, ਬੈਠ ਨਹੀਂ ਸਕਦੇ, ਲੇਟ ਨਹੀਂ ਸਕਦੇ, ਉੱਠ ਨਹੀਂ ਸਕਦੇ, ਕੋਈ ਜ਼ਿੰਦਗੀ ਦਾ ਸਵਾਦ ਨਹੀਂ, ਬਹੁਤ ਔਖੇ ਔਰ ਗਰੀਬੀ ਅੰਦਰ ਬੈਠ ਕੇ ਦੋਵੇਂ ਭਰਾ ਰੱਜ ਕੇ ਰੋ ਵੀ ਲੱਗ ਪੈਣ ਕਿ ਅਸੀਂ ਇਹ ਕੀ ਕੀਤਾ, ਹੁਣ ਰਾਹ ਕਿਹੜਾ ਮਿਲੇ ਕਿ ਪੰਜਵੇਂ ਪਾਤਸ਼ਾਹ ਸਾਨੂੰ ਬਖਸ਼ਣ ਅਤੇ ਅਸੀਂ ਫਿਰ ਮੁੜ ਕੇ ਉਹਨਾਂ ਦੇ ਚਰਨਾਂ ਵਿੱਚ ਪਹੁੰਚੀਏ। ਰਾਹ ਕੋਈ ਨਹੀਂ, ਬੜਾ ਯਤਨ ਕੀਤਾ, ਬੜੀ ਕੋਸ਼ਿਸ਼ ਕੀਤੀ, ਆਖਿਰ ਆਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਸੁਨੇਹਾ ਭੇਜਿਆ, ਭਾਈ ਸਾਹਿਬ ਉਹਨਾਂ ਨੂੰ ਬੇਨਤੀ ਕਰੋ ਕਿ ਸੱਤਾ ਅਤੇ ਬਲਵੰਤ ਤੁਹਾਨੂੰ ਯਾਦ ਕਰਦੇ ਆ। ਆਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਭਾਈ ਸੱਤਾ ਬਲਵੰਤ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਸਰੀਰਾਂ ਦੀ ਹਾਲਤ ਵੇਖ ਕੇ ਭਾਈ ਸਾਹਿਬ ਦੰਗ ਰਹਿ ਗਏ, ਸਾਰਾ ਸਰੀਰ ਪੁਸ਼ਟੀ, ਕੋਈ ਸਰੀਰ ਦੇ ਉੱਤੇ ਐਸੀ ਥਾਂ ਨਹੀਂ ਸੀ ਜਿੱਥੇ ਕੋਰ ਦਾ ਜ਼ਖਮ ਨਾ ਹੋ। ਰੋ ਪਏ ਤੁਬਾ ਮਾਰ, ਭਾਈ ਗੁਰਦਾਸ ਦੇ ਚਰਨਾਂ 'ਤੇ ਚੌਫਲ ਟੈਪ, ਭਾਈ ਸਾਹਿਬ ਹੱਥ ਜੋੜ ਕੇ ਬੇਨਤੀ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਵਿੱਚ ਤੁਹਾਡੀ ਬੜੀ ਕਦਰ ਹੈ, ਮਾਲਕ ਤੁਹਾਨੂੰ ਸ਼੍ਰੋਮਣੀ ਸਿੱਖਾਂ ਵਿੱਚ ਗਿਣਦੇ ਹਨ ਔਰ ਤੁਹਾਡੀ ਗੱਲ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਜੇ ਪਹੁੰਚ ਜਾਏ ਤਾਂ ਮੇਰੇ ਗਰੀਬ ਨਿਵਾਜ ਟਾਲਦੇ ਵੀ ਨਹੀਂ, ਤਰਸ ਕਰੋ ਸਾਡੇ 'ਤੇ, ਹਜ਼ੂਰ ਪੰਜਵੇਂ ਪਾਤਸ਼ਾਹ ਦੇ ਕਦਮਾਂ ਵਿੱਚ ਸਾਨੂੰ ਬਖਸ਼ਵਾ ਦਿਓ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਣ ਲੱਗੇ ਗਰੀਬ ਨਿਵਾਜ ਦੇ ਕਦਮਾਂ ਵਿੱਚ ਬੇਨਤੀ ਕਰਾਂਗਾ, ਅਰਜ਼ ਕਰਾਂਗਾ, ਜੇ ਕਬੂਲ ਹੋ ਗਈ ਤਾਂ ਅੰਤਰਯਾਮੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਸੋਚ ਰਹੇ ਹਨ ਕਿ ਭਾਈ ਸਤੇ ਅਤੇ ਬ੍ਰਹਮਣ ਦਾ ਸੁਨੇਹਾ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ 'ਚ ਕਦੋਂ ਅਤੇ ਕਿਸ ਵੇਲੇ ਪਹੁੰਚਾਉਣਾ। ਭਾਈ ਸਾਹਿਬ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ, ਧਿਆਨ ਦੇਖਣਾ, ਦਰਬਾਰ ਲੱਗੇ ਹੈ, ਸੰਗਤਾਂ ਬੈਠੀਆਂ ਹਨ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬੇਨਤੀ ਕਰਨ ਤੋਂ ਪਹਿਲਾਂ ਹੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੰਗਤਾਂ ਵਿੱਚ ਐਲਾਨ ਕਰਤਾ ਭਾਈ ਜਿਹੜਾ ਕੋਈ ਸਤਹ ਅਤੇ ਬਲਵੰਤ ਦੀ ਤਰਫਦਾਰੀ ਲੈ ਕੇ ਆਵੇਗਾ ਉਹਦਾ ਮੂੰਹ ਕਾਲਾ ਕਰਕੇ ਅਤੇ ਖੋਤੇ 'ਤੇ ਚਾੜਾਂਗੇ, ਉਹ ਗੁਰੂ ਨਾਨਕ ਦੇ ਸਿੱਖਾਂ ਨੂੰ ਬਖਸ਼ਣ ਯੋਗ ਨਹੀਂ। ਪਾਤਸ਼ਾਹ ਵੀ ਗਾਈ ਆ ਨਾ ਪਿਆ ਇਹ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਬੇਨਤੀ ਕਰ ਸਕਣ ਉਹ ਸਮਝ ਗਏ ਕਿ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਿਆ ਹਜ਼ੂਰ ਨਹੀਂ ਸੁਣ ਸਕਦੇ ਔਰ ਭਾਈ ਸਤਿਹ ਅਤੇ ਬਲਵੰਡ ਨੂੰ ਕਦੀ ਬਖਸ਼ਣਗੇ ਕਿਸੇ ਮਨੁੱਖ ਦੀ ਨਿੰਦਾ ਮਾੜੀ ਹੈ ਅਤੇ ਗੁਰੂ ਦੀ ਨਿੰਦਾ ਹਜ਼ੂਰ ਜੀ ਕਹਿੰਦੇ ਨੇ ਨਿੰਦਕ ਦਾ ਮੁੱਖ ਕਾਲਾ ਹੋ ਦਰਗਾਹ ਦੇ ਵਿੱਚ ਨਿੰਦਕ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ ਜੋ ਇੱਕ ਸਧਾਰਨ ਇਨਸਾਨ ਦੀ ਨਿੰਦਾ ਕਰਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਇੱਕ ਸ਼ਬਦ ਆਇਆ ਤੁਸੀਂ ਕਈ ਵਾਰੀ ਸੁਣਿਆ ਸੈਂਸਦਾਨ ਦੇ ਇੰਦਰ ਰਵਾਇਆ ਪਰਸਰਾਮ ਰੋਵੇ ਘਰ ਆਇਆ ਇਹ ਸਾਰੇ ਸ਼ਬਦ ਦੇ ਵਿਚਕਾਰ ਸਾਰੀਆਂ ਸਾਖੀਆਂ ਹਨ ਸਾਰਾ ਇਤਿਹਾਸ ਇੱਕ ਅਗਲੀ ਤੁੱਕ ਹੈ ਅਜੇ ਸਰੋਵੇ ਭੀਖਿਆ ਖਾਏ ਐਸੀ ਦਰਗਹਿ ਮਿਲੇ ਸਜਾਏ ਅਜੇ ਰਾਜਾ ਆਪਣੇ ਅਸਤਬਲ ਚ ਖੜੇ ਹੈ ਆਂਦੇ ਨੇ ਘੋੜਿਆਂ ਨੂੰ ਵੇਖ ਵੇਖ ਕੇ ਖੁਸ਼ ਹੋ ਰਹੇ ਆ ਪ੍ਰਸੰਨ ਹੋ ਰਹੇ ਆ ਤੇ ਸਾਧੂ ਆਏ ਮਹਾਂਪੁਰਸ਼ ਹੈ ਅਲਖ ਜਗਾਈ ਪਿੱਛੇ ਲੈਣ ਵਾਸਤੇ ਕਾਸਾ ਅੱਗੇ ਕੀਤਾ ਅਜੇ ਰਾਜੇ ਨੂੰ ਮਜ਼ਾਕ ਸੁਝਿਆ ਉਹਦੇ ਕਾਸੇ ਵੀ ਦਾਨ ਪਾਉਣ ਦੀ ਥਾਂ ਤੇ ਘੋੜੇ ਦੇ ਲਿਰ ਚੁੱਕ ਕੇ ਪੁੱਗ ਭਰ ਕੇ ਪਾ ਦਿੱਤੀ ਇਹ ਮਹਾਂਪੁਰਸ਼ਾਂ ਦੀ ਰਸਨਾ ਤੋਂ ਸੁਤੇਸ਼ ਦੇ ਬੱਚੇ ਨਿਕਲਿਆ ਰਾਜਨ ਤੇਰਾ ਦਿੱਤਾ ਹੋਇਆ ਦਾਨ ਵਧੇ ਤੇ ਥੁੱਲੇ ਆਪਣੀ ਕੁੜੀਆਂ ਦੇ ਬਾਹਰ ਅੱਗੇ ਪਾ ਦਿੱਤੀ ਲਿਧ ਭਗਤੀ ਵਿੱਚ ਮਸ਼ ਮਗਨ ਲਿਧ ਵਧਣੀ ਸ਼ੁਰੂ ਹੋ ਗਈ ਕੁਟੀਆਂ ਦੇ ਬਾਹਰ ਢੇਰਾਂ ਦਾ ਢੇਰ ਬਣ ਗਏ ਕਾਫੀ ਸਮਾਂ ਲੰਘ ਗਿਆ ਅਜੇ ਰਾਜਾ ਘੋੜੇ ਤੇ ਬੈਠਿਆ ਹੋਇਆ ਨਾਲ ਸਾਥੀ ਹਨ ਅਹਿਲਕਾਰ ਹਨ ਵਜ਼ੀਰ ਗੁਜ਼ਰਾ ਹਨ ਮਹਾਂਪੁਰਸ਼ਾਂ ਦੀ ਕੁਟੀਆ ਕੋਲ ਲੰਘਿਆ ਤੇ ਆਖਣ ਲੱਗਾ ਮਹਾਂਪੁਰਸ਼ਾਂ ਦੇ ਨੇ ਕੁਟੀਆ ਬੜੀ ਖੂਬਸੂਰਤ ਹੈ ਪਰ ਆਲੇ ਦੁਆਲੇ ਲਿਧ ਦੇ ਢੇਰ ਲੱਗੇ ਨੇ ਕਾਰਨ ਕੀ ਸੇਵਕ ਨੂੰ ਭੇਜਿਆ ਮਹਾਂਪੁਰਸ਼ ਆਏ ਮਹਾਰਾਜ ਤੁਹਾਡੀ ਕੁਟੀਆ ਦੇ ਆਲੇ ਦੁਆਲੇ ਬਲੀ ਲਿਧ ਦੇ ਢੇਰ ਲੱਗੇ ਨੇ ਜੇ ਹੁਕਮ ਕਰੋ ਤੇ ਆਪਣੇ ਸੇਵਕ ਭੇਜ ਕੇ ਚੁਕਵਾ ਦਿਆ ਤੇ ਕਹਿਣ ਲੱਗੇ ਰਾਜਨ ਨਹੀਂ ਇਹ ਚੁਕਾਣੀ ਨਹੀਂ ਕਿਸੇ ਦੀ ਇਮਾਨਤ ਹੈ ਹੈਰਾਨ ਹੋ ਗਿਆ ਲਿਧ ਕਿਸੇ ਦੀ ਇਮਾਨਤ ਹੈ ਕਹਿਣ ਲੱਗੇ ਹਾਂ ਰਾਜਨ ਇਹ ਕਿਸੇ ਨੇ ਮੈਨੂੰ ਦਾਨ ਦਿੱਤਾ ਸੀ ਮੈਂ ਪਿੱਛਿਆ ਮੰਗਣ ਵਾਸਤੇ ਗਿਆ ਸਾਂ ਪਿੱਛਿਆ ਮੇਰੇ ਕਾਸੇ ਵਿੱਚ ਪਾਉਣ ਦੀ ਥਾਂ 'ਤੇ ਲਿਧ ਦਾ ਬੁੱਕ ਪਾ ਦਿੱਤਾ ਗਿਆ ਸੀ ਸਹਿਜ ਸੁਭਾਅ ਮੇਰੀ ਰਸਨਾ ਤੋਂ ਬਚਨ ਨਿਕਲ ਗਿਆ ਰਾਜਨ ਤੇਰਾ ਦਾਨ ਵਧੇ ਅਤੇ ਫੁੱਲੇ ਇਸ ਵਾਸਤੇ ਦੂਣੀ ਚੌਣੀ ਅਠਾਉਣੀ ਹੋ ਗਈ ਯਾਦ ਆ ਗਿਆ ਆਖਣ ਲੱਗਾ ਉਹ ਮੈਂ ਹੀ ਬਦਨਸੀਬ ਹਾਂ ਜਿਸਨੇ ਤੁਹਾਡੇ ਨਾਲ ਮਜ਼ਾਕ ਕੀਤਾ ਹੈ ਰਾਜਨ ਇਹ ਲਿਧ ਤੇਰੇ ਦਿੱਤਾ ਹੋਇਆ ਦਾਨ ਹੈ ਇਹ ਵੱਧ ਚੁੱਕੀ ਹੋਏਗੀ ਮਹਾਰਾਜ ਦਾ ਹੱਲ ਕੀ ਹੋਵੇਗਾ ਕਹਿਣ ਲੱਗੇ ਰਾਜਨ ਇਹ ਲਿਧ ਤੈਨੂੰ ਖਾਣੀ ਪਏਗੀ ਹਜ਼ੂਰ ਜੀ ਨੇ ਗੁਰਬਾਣੀ 'ਚ ਇੱਕ ਥਾਂ 'ਤੇ ਹੋਰ ਲਿਖਿਆ ਪਰ ਨਿੰਦਾ ਪਰ ਮਲ ਮੁੱਖ ਸੁੱਧੀ ਪਰਾਈ ਨਿੰਦਾ ਕਰਨਾ ਪਰਾਏ ਮੈਲੇ ਖਾਣ ਦੇ ਬਰਾਬਰ ਹੈ ਅਤੇ ਮੈਲਾ ਕੌਣ ਖਾਂਦਾ ਹੈ ਸੂਰ ਮਨੁੱਖ ਦੀ ਖੁਰਾਕ ਨਹੀਂ ਮੈਂ ਇਸ ਵਾਸਤੇ ਵਾਰ ਵਾਰ ਅਰਜ਼ ਕਰਨਾ ਉਹਨਾਂ ਗੁਰਬਾਣੀ ਪੜ੍ਹਿਆ ਕਰੋ ਵਿਚਾਰਿਆ ਕਰੋ ਜ਼ਿੰਦਗੀ ਬਣ ਜਾਏਗੀ ਟਹਿ ਪਿਆ ਚਰਨਾਂ 'ਤੇ ਬਖਸ਼ਿਸ਼ ਕਰੋ ਇਹ ਤਾਂ ਬੜੀ ਔਖੀ ਗੱਲ ਹੈ ਕੁਝ ਉਪਾਅ ਦੱਸੋ ਮਹਾਂਪੁਰਸ਼ ਕਹਿਣ ਲੱਗੇ ਦੁਨੀਆਂ ਦੇ ਇਨਸਾਨਾਂ ਕੋਲੋਂ ਆਪਣੀ ਨਿੰਦਾ ਕਰਵਾ ਇਹ ਲਿਧ ਘੱਟ ਜਾਏਗੀ ਸਤਿਗੁਰ ਆਂਦੇ ਨੇ ਅਜੇ ਰਾਜੇ ਦੇ ਦਰਬਾਰ ਵਿੱਚ ਇੱਕ ਬ੍ਰਾਹਮਣ ਕਥਾ ਕਰਦਾ ਸੀ ਜਿਹਦੀ ਨੌਜਵਾਨ ਬੱਚੀ ਮੁਟਿਆਰ ਉਸ ਸੁੰਦਰ ਬੱਚੀ ਦੀ ਬਾਂਹ ਫੜ ਕੇ ਰਾਜਨ ਆਪਣੇ ਮਹੱਲਾਂ ਵਿੱਚ ਲੈ ਗਿਆ ਲੋਕਾਂ ਦੇ ਸਾਹਮਣੇ ਸਿਪਾਹੀਆਂ ਦੇ ਸਾਹਮਣੇ ਆਪਣੇ ਅਹਿਲਕਾਰਾਂ ਦੇ ਸਾਹਮਣੇ ਵੈਸੇ ਇਤਿਹਾਸਕਾਰਾਂ ਲਿਖੀ ਹੈ ਕਿ ਜਿਤਨੇ ਚਿਰ ਵੀ ਉਹ ਮਹੱਲ ਵਿੱਚ ਰਹੀ ਹੈ ਰਾਜਨ ਨੇ ਉਸਨੂੰ ਆਪਣੀ ਬੱਚੀਆਂ ਅਤੇ ਪੁੱਤਰੀਆਂ ਵਰਗਾ ਸਲੂਕ ਦਿੱਤਾ ਦੁਨੀਆਂ ਜਿਨ੍ਹਾਂ ਨੇ ਵੇਖਿਆ ਸੀ ਉਹਨਾਂ ਨੇ ਨਿੰਦਾ ਸ਼ੁਰੂ ਕਰ ਦਿੱਤੀ ਕਿ ਰਾਜਨ ਵਿਚਾਰੀ ਹੋ ਗਏ ਉਹ ਜਿਉਂ ਜਿਉਂ ਸੰਸਾਰ ਨਿੰਦਾ ਕਰਦਾ ਹੈ ਤਿਉਂ ਤਿਉਂ ਲਿਧ ਘਟਦੀ ਜਾਂਦੀ ਹੈ ਪਰ ਉਹਨੇ ਕਿਹਾ ਕਿ ਜਿਤਨੀ ਰਾਜਨ ਨੇ ਦਾਨ ਹੀ ਦਿੱਤੀ ਸੀ ਜਾ ਕੇ ਪਹੁੰਚਿਆ ਮਹਾਂਪੁਰਸ਼ਾਂ ਕੋਲ ਮਹਾਂਪੁਰਸ਼ਾਂ ਨੇ ਕਿਹਾ ਰਾਜਨ ਜਿਨ੍ਹਾਂ ਜਿਨ੍ਹਾਂ ਲੋਹਾਂ ਨੇ ਤੇਰੀ ਨਿੰਦਾ ਕੀਤੀ ਤੇਰਾ ਵਧਿਆ ਹੋਇਆ ਦਾਨ ਲਿਧ ਉਹ ਖਾ ਗਏ ਜਿੰਨੀ ਕੁ ਤੂੰ ਦਿੱਤੀ ਸੀ ਇਹ ਬਾਕੀ ਰਹਿ ਗਈ ਇਹ ਤੈਨੂੰ ਜ਼ਰੂਰ ਖਾਣੀ ਪਈ ਇਤਿਹਾਸਕਾਰਾਂ ਲਿਖਿਆ ਸਾਖੀ ਪ੍ਰਮਾਣ ਵਾਲਿਆਂ ਨੇ कि अजय राजा ने उलद लियांदी अपने सेवकों नूं दित्ती, उन्होंने सुकाई साफ कीती, पीसी पाउडर बनाया, जदों खांदा है खाना खाण वास्ते दे कोल बह के चुटकी चुटकी सारिया खाने च पा लैंदा है। हजूर बाणी विच कहिंदे ने अजय सरोवे भीखे हथ आए ऐसी दरगाह मिले सजाए। दित्ती पिछिया जदों अपने आप नूं खाणी पई अखां च पानी वह तुरिया है, तो यह निंदक का हाल है। ਇਹ ਗੁਰੂ ਨਾਨਕ ਦੇ ਨਿੰਦਕ ਹਨ, ਨਹੀਂ ਬਖਸ਼ੇ ਜਾਣ ਔਖੇ ਬੜੇ। ਕਿਵੇਂ ਇਸ ਬਿਮਾਰੀ ਤੋਂ ਛੁਟਕਾਰਾ ਮਿਲਿਆ? ਭਾਈ ਸਾਹਿਬ ਪਹੁੰਚੇ, ਆਖਣ ਲੱਗੇ ਭਾਈ ਸਾਹਿਬ, ਭਾਈ ਬਲਵੰਡ, ਤੁਹਾਡੀ ਬੇਨਤੀ ਪੰਜਵੇਂ ਪਾਤਸ਼ਾਹ ਦੇ ਕਦਮਾਂ ਵਿੱਚ ਪਹੁੰਚਾਉਣ ਵਾਸਤੇ ਗਿਆ ਸਾਂ, ਪਰ ਮੇਰੇ ਮਾਲਕ ਉਹ ਹਾਲ ਹੀ ਤੁਹਾਨੂੰ ਬਖਸ਼ਣ ਨਹੀਂ ਲੱਗੇ। ਕਿਉਂ? ਮੇਰੇ ਜਾਣ ਤੋਂ ਪਹਿਲੇ ਹੀ ਸੰਗਤ 'ਚ ਉਹਨਾਂ ਨੇ ਕਹਿ ਦਿੱਤਾ ਬਈ ਜਿਹੜਾ ਸੱਤੇ 'ਤੇ ਬਲਵੰਡ ਦੀ ਸਿਫਾਰਿਸ਼ ਲੈ ਕੇ ਆਵੇਗਾ ਉਹਨੂੰ ਖੋਤੇ 'ਤੇ ਚਾੜਾਂਗੇ, ਉਹਦਾ ਮੂੰਹ ਕਾਲਾ ਕਰਾਂਗੇ। ਰੋ ਪਏ, ਆਖਣਗੇ ਭਾਈ ਸਾਹਿਬ ਫਿਰ ਅਸੀਂ ਇਸ ਤਰ੍ਹਾਂ ਹੀ ਕੋੜੀ ਬਣ ਕੇ ਪੁਸ਼ਟੀ ਬਣ ਕੇ ਜ਼ਿੰਦਗੀ ਕੱਟ ਰਹੇ ਹਾਂ। ਅਤੇ ਭਾਈ ਸਾਹਿਬ ਜੀ ਨੂੰ ਇੱਕ ਵਿਉਹ ਸੁੱਜੀ, ਕਹਿਣ ਲੱਗੇ ਮੇਰਾ ਹੀ ਹੈ ਨਹੀਂ ਪੈਂਦਾ ਕਿ ਮੈਂ ਪੰਜਵੇਂ ਪਾਤਸ਼ਾਹ ਦੇ ਚਰਨਾਂ ਦੀ ਬੇਨਤੀ ਕਰਾਂ। ਲਾਹੌਰ ਦੇ ਵਿੱਚ ਹਜ਼ੂਰ ਦਾ ਇੱਕ ਬੜਾ ਅਨੰਦ ਸੇਵਕ ਭਾਈ ਲੱਦਾ ਪਰਉਪਕਾਰੀ ਕਰਕੇ ਮਸ਼ਹੂਰ ਹੈ, ਉਹਦੇ ਚਰਨਾਂ ਜਾ ਕੇ ਬੇਨਤੀ ਕਰੋ, ਹੋ ਸਕਦਾ ਉਹ ਕੋਈ ਹੱਲ ਹੋਰ ਲੱਭ ਲੈਣ। ਅੰਗ ਨੇ ਦੋਵੇਂ ਭਰਾ ਅੰਮ੍ਰਿਤਸਰ ਤੋਂ ਤੁਰ ਪਏ, ਬੜੀ ਮੁਸ਼ਕਿਲ ਨਾਲ ਆਪਣੇ ਕੁਸ਼ਤੀ ਅਤੇ ਕੋਹੜੀ ਸਰੀਰਾਂ ਨੂੰ ਘਸੀਟਦੇ ਲਾਹੌਰ ਜਾ ਕੇ ਪਹੁੰਚੇ। ਭਾਈ ਸਾਹਿਬ ਜੀ ਦੇ ਗ੍ਰਹਿ ਪਹੁੰਚੇ, ਕੁੰਡਾ ਖੁੱਲਿਆ, ਭਾਈ ਸਾਹਿਬ ਭਾਈ ਲਤਾ ਜੀ ਬਾਹਰ ਆਏ ਅਤੇ ਪੁੱਛਦੇ ਨੇ ਤੁਸੀਂ ਕੌਣ ਹੋ? ਜਦੋਂ ਇਤਨੇ ਲਫ਼ਜ਼ ਹੀ ਸੁਣੇ ਕਿ ਤੁਸੀਂ ਕੌਣ ਹੋ, ਤਾਂ ਦੋਵਾਂ ਦੀਆਂ ਚੀਕਾਂ ਨਿਕਲੀਆਂ। ਭਾਈ ਸਾਹਿਬ ਤੁਸੀਂ ਸਾਨੂੰ ਪਛਾਤਾ ਨਹੀਂ? ਕਹਿੰਦੇ ਕਿ ਵੀ ਸਰੀਰ ਬੜੇ ਭਿਆਨਕ ਹੋਏ, ਚਿਹਰਾ ਕੁਸ਼ਟ ਨਾਲ ਭਰਿਆ ਹੋਏ। ਭਾਈ ਸਾਹਿਬ ਕਹਿੰਦੇ ਮੈਂ ਨਹੀਂ ਪਛਾਤਾ। ਅਤੇ ਭਾਈ ਸੱਤਾ ਕਹਿਣ ਲੱਗਾ ਮਹਾਰਾਜ ਮੈਂ ਭਾਈ ਸੱਤਾ ਹਾਂ, ਇਹ ਮੇਰਾ ਭਰਾ ਭਾਈ ਬਲਵੰਡ ਹੈ, ਅਸੀਂ ਪੰਜਵੇਂ ਪਾਤਸ਼ਾਹ ਦੇ ਦਰਗਾਹ ਵਿੱਚ ਕੀਰਤਨ ਕਰਦੇ ਹਾਂ, ਤੁਸੀਂ ਕਈ ਵਾਰੀ ਕੀਰਤਨ ਸੁਣ ਕੇ ਆਏ ਹੋ। ਆਖਣਗੇ ਭਾਈ ਸੱਤਾ ਭਾਈ ਬਲਵੰਡ ਉਹ ਕੀਰਤਨੀਏ ਗੁਰੂ ਕੇ ਤਾਂ ਇਹ ਹਾਲਤ। ਆਖਣਗੇ ਕੀਰਤਨੀਏ ਨੂੰ ਇਹ ਜੀ ਹਾਲਤ ਨਹੀਂ ਮਿਲ ਸਕਦੀ, ਪਰ ਆਪਣੀ ਕਰਤੂਤ ਦਾ ਸਦਕਾ ਇਸ ਹਾਲਤ 'ਤੇ ਜਾ ਕੇ ਪਹੁੰਚੇ। ਆਪਣੀ ਵਿੱਚ ਸੁਣਾਈ, ਨਾਲ ਹੀ ਭਾਈ ਲੱਦਾ ਜੀ ਨੂੰ ਇਹ ਵੀ ਕਹਿ ਦਿੱਤਾ ਕਿ ਪੰਜਵੇਂ ਪਾਤਸ਼ਾਹ ਜੀ ਨੇ ਇਹ ਗੱਲ ਵੀ ਸੰਗਤ ਨੂੰ ਆਖੀ ਹੈ ਕਿ ਜਿਹੜਾ ਭਾਈ ਲੱਦਾ ਹੈ ਭਾਈ ਸੱਤੇ ਅਤੇ ਭਾਈ ਬਲਵੰਡ ਦੀ ਸਿਫਾਰਿਸ਼ ਲੈ ਕੇ ਆਵੇਗਾ ਉਹਦਾ ਮੂੰਹ ਕਾਲਾ ਕਰਕੇ ਖੋਤੇ 'ਤੇ ਚਾੜਾਂਗੇ। ਤੋ ਭਾਈ ਸਾਹਿਬ ਭਾਈ ਲੱਦਾ ਜੀ ਨੇ ਜਦੋਂ ਇਹ ਗੱਲ ਸੁਣੀ ਤਾਂ ਹੱਸ ਪਏ, ਆਖਣਗੇ ਮੌਜ ਬਣ ਗਈ ਹੈ, ਬੜਾ ਸੌਦਾ ਸਸਤਾ, ਫਿਕਰ ਨਾ ਕਰੇ ਬੈਠ। ਕਹਿੰਦੇ ਨੇ ਭਾਈ ਸਾਹਿਬ ਜੀ ਨੇ ਬੜੇ ਪਿਆਰ ਵਿੱਚ ਉਹਨਾਂ ਦੋਵਾਂ ਭਰਾਵਾਂ ਦੇ ਸਰੀਰ ਜਲ ਦੇ ਨਾਲ ਸਾਫ਼ ਕੀਤੇ, ਗੰਦੇ ਪੀਕ ਅਤੇ ਖੂਨ ਦੇ ਲਿਬੜੇ ਕੱਪੜੇ ਉਤਾਰ ਕੇ ਅੰਦਰੋਂ ਹੋਰ ਜੋੜੇ ਕੱਢ ਕੇ ਉਹਨਾਂ ਨੂੰ ਪਹਿਨਾਏ, ਲੰਗਰ ਤਿਆਰ ਕੀਤਾ, ਪ੍ਰਸ਼ਾਦ ਤਿਆਰ ਕੀਤਾ ਅਤੇ ਭਾਈ ਲੱਦਾ ਜੀ ਕੋਲ ਬਹਿ ਗਏ। ਹੱਥਾਂ 'ਤੇ ਜ਼ਖਮ ਸਨ ਉਹਨਾਂ ਦੇ, ਅਤੇ ਭਾਈ ਸਾਹਿਬ ਜੀ ਆਪਣੇ ਹੱਥਾਂ ਨਾਲ ਵਾਰੀ ਵਾਰੀ ਦੋਵਾਂ ਭਰਾਵਾਂ ਦੀ ਥਾਲੀ ਵਿੱਚੋਂ ਗਰਾਹੀਆਂ ਭੰਨ ਭੰਨ ਕੇ ਉਹਨਾਂ ਦੇ ਮੂੰਹ 'ਚ ਪਾ ਰਹੇ, ਬੜੇ ਪਿਆਰ ਅਤੇ ਸਿਦਕ ਨਾਲ ਪ੍ਰਸ਼ਾਦ ਛਕਾਇਆ। ਆਖਣ ਲੱਗੇ ਤੁਸੀਂ ਆਰਾਮ ਕਰੋ ਅਤੇ ਮੈਂ ਹੁਣੇ ਹੁੰਦਾ। ਭਾਈ ਸਾਹਿਬ ਲੱਦਾ ਜੀ ਕਹਿੰਦੇ ਮੈਂ ਹੁਣੇ ਹੁੰਦਾ ਅਤੇ ਬਾਹਰ ਤੁਰ ਗਏ। ਥੋੜ੍ਹੇ ਦੇਰ ਸਮੇਂ ਬਾਅਦ ਵਾਪਸ ਆਏ ਅਤੇ ਵੇਖਿਆ ਭਾਈ ਸਾਹਿਬ ਦੇ ਹੱਥ 'ਤੇ ਰੱਸੀ ਹੈ ਅਤੇ ਖੋਤੇ ਦੇ ਗਲੇ 'ਚ ਰੱਸੀ ਬੱਧੀ ਹੈ ਅਤੇ ਭਾਈ ਸਾਹਿਬ ਲਈ ਆਉਂਦੇ। ਭਾਈ ਸੱਤਾ ਭਾਈ ਬਲਵੰਡ ਪੁੱਛਦੇ ਨੇ ਭਾਈ ਸਾਹਿਬ ਇਹ ਕੀ? ਆਖਣਗੇ ਪੰਜਵੇਂ ਪਾਤਸ਼ਾਹ ਜੀ ਨੂੰ ਉੱਥੇ ਲੱਭਣਾ ਪਏਗਾ, ਸਜ਼ਾ ਦੇ ਹੁਕਮ ਹਜ਼ੂਰ ਨੇ ਮੁਕਰਰ ਕੀਤੀ ਹੈ ਤੁਹਾਨੂੰ ਬਖਸ਼ਵਾਉਣ ਦੀ, ਅਤੇ ਮੈਂ ਸੋਚਿਆ ਕਿ ਮੇਰੇ ਮਾਲਕ ਨੂੰ ਖੇਚਲ ਨਾ ਹੋਵੇ, ਜੋ ਉਹਨਾਂ ਨੇ ਤੁਹਾਡੇ ਬਖਸ਼ਵਾਉਣ ਦੀ ਸਜ਼ਾ ਮੁਕਰਰ ਕੀਤੀ ਹੈ ਮੈਂ ਉਹਦਾ ਪ੍ਰਬੰਧ ਪਹਿਲੇ ਹੀ ਕਰਕੇ ਹਜ਼ੂਰ ਦੇ ਚਰਨਾਂ 'ਚ ਪਹੁੰਚਾਂਗਾ। ਭਾਈ ਸੱਤਾ ਅਤੇ ਬਲਵੰਡ ਭਾਈ ਲੱਦਾ ਜੀ ਦੇ ਕਦਮਾਂ ਹੀ ਟਹਿਲ ਰਹੇ ਨੇ। ਭਾਈ ਸਾਹਿਬ ਇਤਨਾ ਪਰਉਪਕਾਰ, ਆਖਣ ਲੱਗੇ ਤੁਸੀਂ ਗੁਰ ਕੇ ਕੀਰਤਨੀ ਮਾਲਕ ਦੇ ਦਰਬਾਰ ਦਾ ਕੀਰਤਨ ਕਰਨ ਵਾਲੇ, ਜੇ ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ ਲੈਣ, ਤੁਸੀਂ ਫਿਰ ਹਜ਼ੂਰ ਦੀ ਦਰਗਾਹ ਵਿੱਚ ਕੀਰਤਨ ਸੁਣਾਓ, ਸਿਰਫ ਮੇਰਾ ਮੂੰਹ ਕਾਲਾ ਕਰਨ ਦੀ ਖਾਤਰ, ਖੋਤੇ ਤੇ ਚੜ੍ਹਨ ਦੀ ਖਾਤਰ, ਅਗਰ ਇਹ ਕੁਝ ਹੱਲ ਹੁੰਦਾ ਹੈ ਤਾਂ ਮੈਨੂੰ ਖੁਸ਼ੀ ਹੈ। ਆਉਂਦੇ ਨੇ ਭਾਈ ਸਾਹਿਬ ਪਹਿਲਦਾ ਜੀ ਤੁਰ ਪਏ, ਭਾਈ ਸੱਤਾ ਤੇ ਬੁਲਾਉਣ, ਬੜੇ ਔਖੇ ਔਖੇ ਹੌਲੀ ਹੌਲੀ ਨਾਲ ਤੁਰ ਹੀ ਆਉਂਦੇ ਨੇ। ਕਾਫੀ ਦਿਨਾਂ ਤੋਂ ਬਾਅਦ ਜਦੋਂ ਅੰਮ੍ਰਿਤਸਰ ਪਹੁੰਚੇ, ਕੋਹੜੀ ਸਨ, ਬਿਮਾਰ ਸਨ, ਬੜੀ ਮੁਸ਼ਕਿਲ ਨਾਲ ਥੋੜ੍ਹੇ ਕਦਮ ਚੱਲਦੇ ਸਨ, ਫਿਰ ਥੋੜ੍ਹਾ ਜਿਹਾ ਸਾਹ ਲੈਂਦੇ ਸਨ, ਫਿਰ ਤੁਰਦੇ ਸਨ, ਭਾਈ ਸਾਹਿਬ ਜੀ ਵੀ ਨਾਲ ਅਤੇ ਖੋਤਾ ਵੀ ਨਾਲ ਲਿਆ, ਕੋਈ ਥੋੜ੍ਹੀਆਂ ਜਿਹੀਆਂ ਪੁਰਾਣੀਆਂ ਜੁੱਤੀਆਂ ਵੀ ਇਕੱਠੀਆਂ ਕਰ ਲਈਆਂ। ਜਦ ਅੰਮ੍ਰਿਤਸਰ ਦੀ ਜੂਹਾਂ 'ਚ ਪਹੁੰਚੇ ਅਤੇ ਭਾਈ ਸਾਹਿਬ ਜੀ ਨੇ ਕਾਲਕ ਦਾ ਪ੍ਰਬੰਧ ਪਹਿਲੇ ਹੀ ਕੀਤਾ ਹੋਇਆ ਸੀ, ਆਪਣਾ ਮੂੰਹ ਕਾਲਾ ਕਰ ਲਿਆ, ਟੁੱਟੀਆਂ ਜੁੱਤੀਆਂ ਦਾ ਹਾਰ ਗਲ 'ਚ ਪਾ ਲਏ ਅਤੇ ਭਾਈ ਸਾਹਿਬ ਖੋਤੇ 'ਤੇ ਬਹਿ ਗਏ। ਆਖਣ ਲੱਗੇ ਤੁਸੀਂ ਹੁਣ ਮੇਰੇ ਨਾਲ ਹੌਲੀ ਹੌਲੀ ਤੁਰੀ ਆਓ, ਪੰਜਵੇਂ ਪਾਤਸ਼ਾਹ ਦੇ ਕਦਮਾਂ 'ਚ ਲੈ ਚੱਲਾਂ ਤੁਹਾਨੂੰ। ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਬੱਚਿਆਂ ਨੇ ਵੇਖਿਆ, ਦੁਨੀਆਂ ਦੇ ਮਨੁੱਖ ਨੇ ਵੇਖਿਆ, ਜਿਹੜੇ ਨੂੰ ਉਹਨਾਂ ਦੀ ਸਮਝ ਨਹੀਂ ਸੀ ਉਹਨਾਂ ਨੇ ਭਾਈ ਸਾਹਿਬ ਦੇ ਪਿੱਛੇ ਤਾੜੀਆਂ ਮਾਰੀਆਂ, ਕਈਆਂ ਨੇ ਪੱਥਰ ਮਾਰੇ, ਕਈਆਂ ਨੇ ਪਿੱਛੇ ਸ਼ੋਰ ਮਚਾਇਆ। ਜਦੋਂ ਹਜ਼ੂਰ ਦਰਬਾਰ ਸਾਹਿਬ ਦੇ ਨੇੜੇ ਪਹੁੰਚੇ, ਭਾਈ ਸਾਹਿਬ ਪਹਿਲਦਾ ਜੀ ਭਾਈ ਸੱਤਾ ਅਤੇ ਬਲਵੰਡ ਦੇ ਨਾਲ ਅੰਦਰ ਆਵਾਜ਼ ਸ਼ੋਰ ਦੀ ਪਹੁੰਚੀ ਅਤੇ ਪੰਜਵੇਂ ਪਾਤਸ਼ਾਹ ਨੇ ਆਖਿਆ ਸੀ, ਭਾਈ ਸਾਹਿਬ ਆਵਾਜ਼ ਸ਼ੋਰ ਕਰਦਾ, ਰੌਲਾ ਕਰਦਾ। ਭਾਈ ਸਾਹਿਬ ਹੱਥ ਜੋੜ ਲਏ, ਆਖਣ ਲੱਗੇ ਮਾਲਿਕ ਵੇਖ ਕੇ ਆਉਂਦਾ, ਹੁਣੇ ਵਾਪਸ ਆਉਂਦਾ। ਅਤੇ ਭਾਈ ਗੁਰਦਾਸ ਜਦੋਂ ਬਾਹਰ ਪਹੁੰਚੇ ਅਤੇ ਬਹੁਤ ਸਾਰੇ ਲੋਕਾਂ ਦਾ ਇਕੱਠ ਅਤੇ ਦੂਰੋਂ ਵੇਖਿਆ, ਕੋਈ ਬੰਦਾ ਖੋਤੇ 'ਤੇ ਬੈਠਾ ਹੋਇਆ, ਮੂੰਹ ਉਹਦਾ ਕਾਲਾ ਅਤੇ ਕਾਫੀ ਲੋਕਾਂ ਦਾ ਜਮਗੱਠ ਹੈ, ਉਹ ਸ਼ੋਰ ਪਾ ਰਹੇ ਨੇ, ਮਜ਼ਾਕ ਕਰ ਰਹੇ ਨੇ, ਮਖੌਲਾਂ ਕਰ ਰਹੇ ਨੇ। ਥੋੜ੍ਹਾ ਥੋੜ੍ਹਾ ਭਾਈ ਸਾਹਿਬ ਦੇ ਗੁਰਦਾਸ ਜੀ ਦੇ ਮਨ 'ਚ ਵਿਚਾਰ ਆਈ ਕਿ ਸਤਿ ਅਤੇ ਬਲਵੰਡ ਨੂੰ ਇਹ ਗੱਲ ਆਖੀ ਸੀ, ਉਹਨਾਂ ਨੂੰ ਭਾਈ ਲੱਦੇ ਜੀ ਦੇ ਚਰਨਾਂ 'ਤੇ ਭੇਜਿਆ ਸੀ, ਕਿਧਰੇ ਕੋਈ ਨਾ ਹੋਣ। ਅਤੇ ਭਾਈ ਸਾਹਿਬ ਜਦੋਂ ਬਾਹਰ ਪਹੁੰਚੇ, ਭਾਈ ਸਾਹਿਬ ਨੇ ਪਛਾਣ ਲਿਆ, ਭਾਈ ਸਾਹਿਬ ਵੈਰਾਗ ਦੇ ਹੰਝੂ, ਪਿਆਰ ਦੇ ਹੰਝੂ ਕੇਰਦੇ ਦੌੜਦੇ ਅਤੇ ਪੈਦੇ ਪੰਜਵੇਂ ਪਾਤਸ਼ਾਹ ਦੇ ਕਦਮਾਂ 'ਚ ਆ ਕੇ ਪਹੁੰਚੇ। ਆਖਣ ਲੱਗੇ ਮਾਲਿਕ ਭਾਈ ਲੱਦਾ ਪਰਵਕਾਰੀ ਲਾਹੌਰੋਂ ਆਏ। ਭਾਈ ਸਾਹਿਬ ਭਾਈ ਲੱਦਾ ਹੈ, ਮੇਰਾ ਲੱਗ ਹੈ ਸ਼ੋਰ ਕਰ। ਭਾਈ ਲੱਦਾ ਜੀ ਅੱਗੇ ਵੀ ਕਵੀਰ ਆਏ ਨੇ, ਅੱਜ ਸ਼ੋਰ ਕਿਉਂ? ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਭਾਈ ਸੱਤਾ ਅਤੇ ਬਲਵੰਡ ਵੀ ਨਾਲ ਨੇ, ਭਾਈ ਸੱਤਾ ਅਤੇ ਬਲਵੰਡ ਵੀ ਨਾਲ ਨੇ ਅਤੇ ਭਾਈ ਲੱਦਾ ਜੀ ਨੂੰ ਖੋਤੇ 'ਤੇ ਚੱਲ ਕੇ ਮੂੰਹ ਕਾਲਾ ਕਰਨ ਦੀ ਕੀ ਲੋੜ ਸੀ? ਅਤੇ ਭਾਈ ਸਾਹਿਬ ਜੀ ਆਖਦੇ ਨੇ ਹਜ਼ੂਰ ਨੇ ਹੁਕਮ ਕੀਤਾ ਸੀ, ਗਰੀਬ ਨਵਾਜ ਆਪ ਜੀ ਨੇ ਆਗਿਆ ਬਖਸ਼ੀ ਸੀ ਨਾ, ਜਿਹੜਾ ਸੱਤੇ 'ਤੇ ਬਲਵੰਡ ਦੀ ਸਿਫਾਰਿਸ਼ ਲੈ ਕੇ ਆਵੇਗਾ ਉਹਦਾ ਮੂੰਹ ਕਾਲਾ ਕਰਕੇ ਖੋਤੇ 'ਤੇ ਚਾਰਾਂਗਾ। ਅਤੇ ਭਾਈ ਸਾਹਿਬ ਭਾਈ ਲੱਦਾ ਜੀ ਹਜ਼ੂਰ ਦੀ ਬਖਸ਼ੀ ਹੋਈ ਸਜ਼ਾ ਨੂੰ ਪਹਿਲੇ ਹੀ ਪ੍ਰਵਾਨ ਕਰਕੇ ਆ ਗਏ ਹੋਏ ਨੇ ਅਤੇ ਭਾਈ ਸੱਤਾ ਅਤੇ ਬਲਵੰਡ ਦੋਵੇਂ ਨਾਲ। ਮੇਰੇ ਹਜ਼ੂਰ ਖੜੇ ਪਏ, ਸਿੰਘਾਸਨ ਤੋਂ ਉੱਠੇ, ਵਾਹੁਦਾਈ ਬਾਹਰ ਆ ਕੇ ਪਹੁੰਚੇ ਜਿੱਥੇ ਭਾਈ ਲੱਦਾ ਪਰਵਕਾਰੀ ਖੜਾ ਸੀ, ਭਾਈ ਸੱਤਾ ਅਤੇ ਬਲਵੰਡ ਖੁਦ ਖੜੇ ਸਨ, ਹੱਥ ਜੋੜ ਲਏ, ਖੋਤੇ ਤੋਂ ਤਲੇ ਉਤਰੇ ਆਏ, ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਭਾਈ ਸੱਤਾ ਅਤੇ ਬਲਵੰਡ ਨੂੰ ਇਸ਼ਾਰਾ ਕੀਤਾ ਤੁਸੀਂ ਵੀ ਮੱਥਾ ਟੇਕੋ, ਹਜ਼ੂਰ ਦੇ ਚਰਨਾਂ ਦੀ ਧੂੜੀ ਮਸਤਕ 'ਤੇ ਲਾਓ। ਅਤੇ ਗਰੀਬ ਨਵਾਜ ਦੇ ਕਦਮਾਂ 'ਚ ਹੱਥ ਜੋੜ ਕੇ ਭਾਈ ਲੱਦਾ ਪਰਵਕਾਰੀ ਗੱਲ 'ਚ ਪਲਾ ਪਾ ਕੇ ਆਖਣ ਲੱਗੇ, ਪਾਤਸ਼ਾਹ ਤੇਰੀ ਦਿੱਤੀ ਸਜ਼ਾ ਮੈਂ ਭੁਗਤ ਲਈ ਹੋਈ ਹੈ, ਹੁਣ ਬਖਸ਼ਿਸ਼ ਕਰੋ, ਰਹਿਮਤ ਕਰੋ ਅਤੇ ਇਹਨਾਂ ਨੂੰ ਆਪਣੇ ਚੰਨਾਂ ਨਾਲ ਜੋੜੋ। ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਸੀ ਭਾਈ ਲੱਦਾ ਇਹ ਬਖਸ਼ਣ ਦੇ ਯੋਗ ਨਹੀਂ ਹਨ, ਇਹਨਾਂ ਨੇ ਗੁਰੂ ਨਾਨਕ ਦੀ ਨਿੰਦਾ ਕੀਤੀ। ਪਾਤਸ਼ਾਹ ਜੀ ਗੁਨਾਹਗਾਰ ਹੈ, ਔਗਣਾਂ 'ਤੇ ਭਰੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਤੁਹਾਡੇ ਚਰਨਾਂ 'ਚ ਪਹੁੰਚੇ ਨੇ, ਇਹਨਾਂ ਨੂੰ ਬਖਸ਼ ਲਓ। ਮੇਰੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭਾਈ ਲੱਦਾ ਜੀ ਨੂੰ ਆਪਣੀ ਜੱਫੀ 'ਚ ਲੈ ਲਿਆ, ਪਿਆਰ ਕੀਤਾ ਅਤੇ ਭਾਈ ਸੱਤਾ ਅਤੇ ਬਲਵੰਡ ਵੱਲ ਬੜੀ ਭਰੀ ਨਿਗਾਹ ਨਾਲ ਦੇਖਿਆ, ਉਹਨਾਂ ਦੇ ਸਰੀਰ ਕੁਛ ਨਾਲ ਭਰੇ ਹੋਏ ਸਨ। ਅਤੇ ਭਾਈ ਲੱਦਾ ਜੀ ਕਹਿਣ ਲੱਗੇ ਗਰੀਬ ਨਵਾਜ ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ, ਤੁੱਠ ਪਵੋ। ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਖਣ ਲੱਗੇ ਚੰਗਾ ਭਾਈ ਜੀ, ਜਿਸ ਜ਼ਬਾਨ ਦੇ ਨਾਲ ਇਹਨਾਂ ਨੇ ਗੁਰੂ ਨਾਨਕ ਦੀ ਨਿੰਦਾ ਕੀਤੀ, ਜਿਸ ਰਸਨਾ ਨਾਲ ਇਹਨਾਂ ਨੇ ਆਖਿਆ ਗੁਰੂ ਨਾਨਕ ਦੇ ਬਾਰੇ ਵਿੱਚ ਬੜੇ ਹਲਕੇ ਲਫ਼ਜ਼, ਅੱਜ ਉਸੇ ਰਸਨਾ ਨਾਲ ਗੁਰੂ ਨਾਨਕ ਦੀ ਉਸਤਤ ਕਰਨਗੇ, ਜਿਉਂ ਜਿਉਂ ਉਸਤਤ ਕਰਦੇ ਜਾਣਗੇ ਤਿਉਂ ਤਿਉਂ ਉਹਨਾਂ ਦੇ ਸਰੀਰ ਰਾਜੀ ਹੁੰਦੇ ਜਾਣਗੇ।
ਭਾਈ ਸਤਾ ਤੇ ਬਲਵੰਡ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਉਸਤਤ ਕੀਤੀ। ਰਾਮ ਕਲੀ ਦੀ ਵਾਰ ਭਾਈ ਸਤਹਿ ਅਤੇ ਭਾਈ ਬਲਵੰਡ ਦੀ ਲਿਖੀ ਨਾਉ ਕਰਤਾ ਕਾਦਰ ਕਰੇ, ਇਹ ਸਾਰੀ ਪੜ੍ਹੋ ਕਦੇ, ਬੜਾ ਸਵਾਦ ਆਉਂਦਾ। ਗੁਰੂ ਨਾਨਕ ਦੇਵ ਦੀ ਉਸਤਤ, ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਉਸਤਤ ਲੈਣੇ ਦੀ ਫਿਰ ਆਈ ਹੈ, ਨਾਨਕਾ ਦੁਰ ਖੱਟੀ। ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤਤ, ਤਾਂ ਗੁਰੂ ਰਾਮਦਾਸ ਪਾਤਸ਼ਾਹ ਦੀ ਉਸਤਤ, ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤੈਨੇ ਸਵਾਰਿਆ। ਪੰਜਵੇਂ ਪਾਤਸ਼ਾਹ ਦੀ ਉਸਤਤ, ਚਾਰੇ ਜਾਗੇ ਚੌਜੁਗੀ ਪੰਚਾਇਣ ਆਪੇ ਹੋਵਾ, ਜਦੋਂ ਇਸ ਰਸਨਾ ਦੁਆਰਾ ਭਾਈ ਸਤਹਿ ਅਤੇ ਬਲਵੰਡ ਨੇ ਉਸਤਤ ਕੀਤੀ, ਜਿਉਂ ਜਿਉਂ ਉਸਤਤ ਕਰਦੇ ਜਾਂਦੇ ਨੇ ਤਿਉਂ ਤਿਉਂ ਸਰੀਰਕ ਰੋਗ ਰਾਜ਼ੀ ਹੋਈ ਜਾਂਦਾ, ਸਰੀਰ ਨਰੂਆ ਹੋ ਗਿਆ। ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ, ਔਰ ਉਹ ਬਾਣੀ ਜੋ ਭਾਈ ਸਤਹਿ ਅਤੇ ਬਲਵੰਡ ਨੇ ਹਜ਼ੂਰ ਦੀ ਦਰਗਾਹ ਵਿੱਚ ਉਸ ਵੇਲੇ ਉਚਾਰਨ ਕੀਤੀ ਹੈ, ਉਸ ਬਾਣੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਹਿਬ ਸ੍ਰੀ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਅੰਕਿਤ ਕੀਤਾ ਹੈ। ਔਰ ਮੇਰੇ ਮਾਲਕ ਪੰਜਵੇਂ ਪਾਤਸ਼ਾਹ ਨੇ ਇਹ ਵਰ ਬਖਸ਼ੀ ਹੈ ਕਿ ਜੋ ਕੋਈ ਸਕਿਨ ਡਿਜ਼ੀਜ਼ ਵਾਲਾ, ਚਮੜੇ ਦੀ ਬਿਮਾਰੀ ਵਾਲਾ 40 ਦਿਨ ਮੁਤਵਾਤਰ ਵਿਸ਼ਵਾਸ ਅਤੇ ਯਕੀਨ ਰੱਖ ਕੇ ਰਾਮ ਕਲੀ ਦੀ ਵਾਰ ਦਾ ਪਾਠ ਕਰੇਗਾ, ਉਹਦੀ ਸਰੀਰਕ ਚਮੜੇ ਦੀ ਬਿਮਾਰੀ ਰਾਜ਼ੀ ਹੋ ਜਾਏ। ਭਾਗਾਂ ਵਾਲੇ ਹਜ਼ੂਰ ਦੀ ਦਰਗਾਹ 'ਚ ਬੈਠੇ, ਆਪਾਂ ਵੀ ਅਰਦਾਸ ਕਰਨੀ ਹੈ ਪਾਤਸ਼ਾਹ ਦੇ ਰਾਮ ਕਰ, ਸਤਹਿ ਅਤੇ ਬਲਵੰਡ ਦੇ ਕੋਲ ਰਾਜ਼ੀ ਕਰਨ ਵਾਲੇ ਆ, ਸਾਡੇ ਮਨਾਂ ਦੇ ਕੋਲ ਰਾਜ਼ੀ ਕਰਨ, ਸਤਹਿ ਅਤੇ ਬਲਵੰਡ ਦੇ ਗੁਨਾਹ ਬਖਸ਼ਣ ਵਾਲੇ ਆ, ਅਸੀਂ ਗੁਨਾਹਗਾਰ ਹਾਂ, ਸਾਨੂੰ ਵੀ ਆਪਣੇ ਚਰਨਾਂ ਵਿੱਚ ਲੱਗ, ਅਸੀਂ ਵੀ ਤੇਰੀ ਦਰਗਾਹ ਵਿੱਚ ਆਏ ਹਾਂ, ਅਸੀਂ ਵੀ ਆਪਣੇ ਗੁਨਾਹ ਕਬੂਲ ਕਰਦੇ ਹਾਂ, ਮਿਹਰ ਕਰ, ਬਖਸ਼ਿਸ਼ ਕਰ, ਜੇ ਤੂੰ ਬਖਸ਼ ਲਿਆ ਤਾਂ ਸਾਨੂੰ ਵਿਸ਼ਵਾਸ ਅਤੇ ਯਕੀਨ ਹੈ ਕਿ ਦਰਗਾਹ ਵਿੱਚ ਵੀ ਬਖਸ਼ੇ ਜਾਵਾਂਗੇ, ਜੇ ਤੂੰ ਨਾ ਬਖਸ਼ਿਆ ਤਾਂ ਦਰਗਾਹ ਵਿੱਚ ਵੀ ਸਾਨੂੰ ਠਕਾਰਾ ਮਿਲਣਗੇ। ਔਰ ਸਾਰੇ ਰਸਤਾਂ 'ਤੇ ਟਿਕ ਕਰੋ, ਸਾਰੇ ਜੁੜ ਕੇ ਆਖੋ, ਇਹ ਜੋ ਹਜ਼ੂਰ ਬਚਨ ਉਚਾਰਨ ਕਰ ਰਹੇ ਨੇ, ਆਪਾਂ ਵੀ ਮਾਲਕ ਦੀ ਦਰਗਾਹ ਵਿੱਚ ਹਾਜ਼ਰੀ ਭਰੀਏ।
ਰੱਖਿਆ ਕਰੋ ਸਾਈ
ਦਰਸ਼ਨ ਨਸੀਬ ਹੋਏ ਔਰ ਅਣਕਰੀ ਇੱਕ ਹਫ਼ਤਾ 8 ਦਿਨ ਦੇ ਲਗਭਗ ਤੁਹਾਡੀ ਸੇਵਾ 'ਚ ਰਹਿ ਕੇ ਹਜ਼ੂਰ ਗੁਰਦੇਵ ਪਾਤਸ਼ਾਹ ਦਾ ਬਖਸ਼ਿਆ ਹੋਇਆ ਕੀਰਤਨ ਉਹ ਤੁਹਾਡੇ ਕੰਨਾਂ ਤੱਕ ਪਹੁੰਚਾਇਆ ਹੈ। ਮਾਲਕ ਦੇ ਕਦਮਾਂ ਵਿੱਚ ਆਪਣੇ ਵਾਸਤੇ ਵੀ ਅਰਦਾਸ ਕਰਿਓ ਅਤੇ ਮੇਰੇ ਵਾਸਤੇ ਵੀ ਕਰਿਓ, ਜੋ ਪੜ੍ਹਿਆ ਜੋ ਸੁਣਿਆ ਸਤਿਗੁਰ ਮਿਹਰ ਕਰੋ ਉਹ ਹਿਰਦੇ ਵਿੱਚ ਵਸੇ। ਤੁਹਾਡੇ ਸਾਰਿਆਂ ਵੱਲੋਂ ਬਹੁਤ ਹੀ ਪਿਆਰ ਮਿਲਿਆ ਹੈ, ਤੁਹਾਡੇ ਬਣਾਏ ਪ੍ਰਬੰਧ ਸਰਦਾਰ ਗਿਆਨ ਸਿੰਘ ਜੀ, ਸਰਦਾਰ ਸੁਰਜੀਤ ਸਿੰਘ ਜੀ, ਜਿਨ੍ਹਾਂ ਤੋਂ ਬਾਅਦ ਉਹਦੀ ਬੜੀ ਬਖਸ਼ਿਸ਼ ਅਤੇ ਰਹਿਮਤ ਹੈ, ਬੜੇ ਨਿਮਰਤਾ ਵਾਲੇ ਸੱਜਣ ਹਨ, ਬੜੇ ਪਿਆਰ ਵਾਲੇ ਸੱਜਣ। ਪ੍ਰਬੰਧਕ ਸੱਜਣ ਉਦੋਂ ਹੀ ਸਹੀ ਪ੍ਰਬੰਧ ਕਰ ਸਕਦੇ ਹੁੰਦੇ ਨੇ ਜਦੋਂ ਉਹਨਾਂ ਵਿੱਚ ਨਿਮਰਤਾ ਅਤੇ ਸੇਵਾ ਭਾਵਨਾ ਹੋਵੇ, ਇਹ ਗੁਣ ਇਹਨਾਂ ਵਿੱਚ ਹਨ। ਸਰਤਾਜ ਸੰਤੋਖ ਸਿੰਘ ਜੀ ਜਿਹਨਾਂ 'ਤੇ ਸਤਿਗੁਰੂ ਦੀ ਬੜੀ ਬਖਸ਼ਿਸ਼ ਹੈ, ਇੱਥੇ ਮਾਇਆ ਦੇ ਦਫੇ ਵਾਗੂ ਨੂੰ ਦਿੱਤੇ ਨੇ, ਉੱਥੇ ਮਨ ਦੀ ਗਰੀਬੀ ਵੀ ਦਿੱਤੀ, ਪਿਆਰ ਵੀ ਅਥਾਹ ਦਿੱਤੇ। ਔਰ ਜੋ ਮੇਰੇ ਨਾਲ ਜਾਂ ਮੇਰੇ ਸਾਥੀਆਂ ਨਾਲ ਉਹਨਾਂ ਨੇ ਪਿਆਰ ਕੀਤਾ, ਉਹਦੀ ਕੀਮਤ ਕੋਈ ਨਹੀਂ। ਕੇਵਲ ਮਾਲਕ ਦੇ ਕਦਮਾਂ ਵਿੱਚ ਬਸ ਅਰਦਾਸ ਦੁਆਰਾ ਹੀ ਅਰਜ਼ ਕਰਾਂਗਾ, ਬੇਨਤੀ ਕਰਾਂਗਾ, ਸਤਿਗੁਰ ਮਿਹਰ ਕਰ, ਤੁਹਾਨੂੰ ਸਾਰਿਆਂ ਨੂੰ ਵਧੇਰੇ ਭਾਗ ਲਾ, ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਤੁਸੀਂ ਜੁੜੋ, ਮਾਲਕ ਦੀਆਂ ਖੁਸ਼ੀਆਂ, ਗੁਰਦੇਵ ਦੀਆਂ ਰਹਿਮਤਾਂ ਸਦਾ ਹੀ ਤੁਹਾਡੀ ਝੋਲੀ ਵਿੱਚ ਪੈਂਦੀਆਂ ਰਹਿਣ, ਗੁਰੂ ਨਾਨਕ ਦੇ ਚਰਨਾਂ ਨਾਲ ਸਦਾ ਜੁੜ ਕੇ ਮਾਲਕ ਦੇ ਦਰਬਾਰ ਦੀ ਸੇਵਾ, ਮਾਲਕ ਦੇ ਦਰਬਾਰ ਦਾ ਸਤਿਕਾਰ ਪਿਆਰ ਸਦਾ ਹੀ ਤੁਹਾਨੂੰ ਪ੍ਰਾਪਤ ਰਹੇ। ਇਤਨੇ ਅੱਖਰ ਕਹਿ ਕੇ ਬੇਨਤੀ ਕਰਾਂਗਾ, ਕੋਈ ਸੇਵਾ ਕਰਦਿਆਂ ਉਪਾਈ ਚੁਕਾਈ ਹੋ ਗਈ ਹੋਵੇ, ਖਿਮਾ ਦੀ ਰਾਤ ਬਖਸ਼ੀ। ਭਾਈ ਸਾਹਿਬ ਗਿਆਨੀ ਗੁਰਦੀਪ ਸਿੰਘ ਜੀ ਜਿਨ੍ਹਾਂ ਸਾਡਾ ਬਹੁਤ ਹੀ ਵਾਰ ਪਿੰਡ ਰਹੇ, ਬੜਾ ਉਹਨਾਂ ਨੇ ਆਪਣੇ ਪਿਆਰ ਦਾ ਸਬੂਤ ਦਿੱਤਾ, ਹਰ ਤਰ੍ਹਾਂ ਨਾਲ ਉਹਨਾਂ ਨੇ ਸਾਨੂੰ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ ਨੇ, ਔਰ ਬਾਰੰਬਾਰ ਬਾਰ ਸਾਨੂੰ ਉਹ ਪੁੱਛਗਿੱਛ ਕਰਦੇ ਰਹੇ ਹਨ। ਵਾਹਿਗੁਰੂ ਮਿਹਰ ਕਰੇ, ਉਹ ਵੀ ਸਦਾ ਹੀ ਆਪਣੇ ਗੁਰਦੇਵ ਦੇ ਚਰਨਾਂ 'ਚ ਰਹਿ ਕੇ ਜੋ ਮਾਲਕ ਨੇ ਉਹਨਾਂ ਨੂੰ ਸੇਵਾ ਬਖਸ਼ੀ ਹੈ, ਉਹ ਸੇਵਾ ਉਹਨਾਂ ਦੀ ਨਿਭਾ। ਇਤਨੇ ਅੱਖਰ ਕਹਿ ਕੇ ਆਪਸ ਨੂੰ ਖਿਮਾ ਮੰਗਦਾ ਹੋਇਆ ਮਾਨਸਾ ਦਾ ਪਾਠ ਆਪਾਂ ਰਲ ਕੇ ਕਰਾਂਗੇ, ਅਰਦਾਸ ਮਾਲਕ ਦੀ ਦਰਗਾਹ ਵਿੱਚ ਪਾਵਾਂਗੇ, ਘੰਟਾ ਘੰਟਾ ਪ੍ਰਸ਼ਾਦ ਲੈ ਕੇ ਘਰਾਂ ਨੂੰ ਜਾਵਾਂਗੇ, ਖੁਸ਼ੀਆਂ ਬਖਸ਼ਣੀਆਂ, ਪਿਆਰ ਬਖਸ਼ਣਾ, ਸਦਾ ਹੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਆਪ ਜੁੜਨਾ ਅਤੇ ਸਾਡੇ ਜੁੜਨ ਵਾਸਤੇ ਅਰਦਾਸ ਕਰਨੀ। ਸਾਰੇ ਪਿਆਰ 'ਚ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।